ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਲਿਖੀ ਇੱਕ ਵਾਰਤਾਲਾਪ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਜੋ ਨਿਰਮਾਨ ਸਿੰਘ ਅਤੇ ਸੰਤ ਬਿਮਲਾ ਸਿੰਘ ਵਿਚਕਾਰ ਹੋ ਰਹੀ ਸੀ। ਨਿਰਮਾਨ ਸਿੰਘ, ਜਿਸ ਦਾ ਸਭ ਕੁਝ ਕੋਇਟੇ ਦੇ ਭੁਚਾਲ ਵਿੱਚ ਬਰਬਾਦ ਹੋ ਗਿਆ ਸੀ, ਉਹ ਦੁਖੀ ਹੋ ਕੇ ਸੰਤ ਜੀ ਪਾਸ ਆਉਂਦਾ ਹੈ, ਉੱਥੇ ਉਸਦਾ ਸੰਸਾ ਨਿਵਰਤ ਕਰਨ ਲਈ ਕਿ ਇਹ ਸਭ ਕੁਝ ਕਿਉਂ ਹੋਇਆ। ਇਹ ਵਾਰਤਾਲਾਪ ਚੱਲੀ। ਪਿਛਲੇ ਭਾਗ ਦੇ ਅੰਤ ਵਿੱਚ ਅਸੀਂ ਇਹ ਪੜ੍ਹਿਆ ਸੀ ਕਿ ਨਿਰਮਾਨ ਸਿੰਘ ਸੰਤ ਜੀ ਕੋਲੋਂ ਪੁੱਛਦਾ ਹੈ, ਫਿਰ ਉਹ ਕਿਉਂ ਮਾਰਦਾ ਹੈ, ਨਾ ਰਚਦਾ ਨਾ ਮਾਰਦਾ। ਉਸ ਤੋਂ ਅੱਗੇ ਕਿਉਂ ਦਾ ਉੱਤਰ ਤਾਂ ਮੇਰੇ ਪਾਸ ਨਹੀਂ, ਪਰ ਹਰ ਸ਼ਕਤੀ ਦੀ ਸ਼ਕਤੀ ਪ੍ਰਕਾਸ਼ ਪਾਉਂਦੀ ਹੈ, ਫਿਰ ਤੁਸੀਂ ਜੇ ਸਮਝ ਹੀ ਵਰਤੋ ਤਾਂ ਜ਼ਰਾ ਵਧੇਰੇ ਧਿਆਨ ਅਕਲ ਦੇ ਮੰਡਲ ਵਿੱਚ ਹੀ ਦੇ ਲਓ। ਇੱਕ ਆਦਮੀ ਦੂਸਰੇ ਨੂੰ ਕਤਲ ਕਰਦਾ ਹੈ, ਜੇ ਚਾਨਣ ਨਾ ਹੁੰਦਾ ਤਾਂ ਉਹ ਇਹ ਕੰਮ ਨਾ ਕਰ ਸਕਦਾ, ਕਿਉਂ ਜੇ ਦਿਸੇ ਨਾ ਤਾਂ ਕੋਈ ਆਪਣੇ ਵੈਰੀ ਨੂੰ ਕਿਕੂ ਮਾਰੇ। ਅੱਖਾਂ ਦੇ ਚਾਨਣ ਬਿਨ ਦੇਖ ਨਹੀਂ ਸਕਣਾ, ਤੇ ਹੱਥਾਂ ਨੇ ਅੱਖਾਂ ਦੀ ਅਗਵਾਨੀ ਬਿਨਾਂ ਛੁਰੀ ਨਹੀਂ ਚਲਾ ਸਕਣੀ। ਸੋ ਮੂਲ ਕਾਰਨ ਤਾਂ ਚਾਨਣ ਹੋ ਗਿਆ, ਪਰ ਕੀ ਜੇ ਤੁਸੀਂ ਕਿਸੇ ਨੂੰ ਮਾਰੋ ਤਾਂ ਦੋਸ਼ ਚਾਨਣ ਦਾ ਕਹੋਗੇ? ਦੱਸੋ। ਨਿਰਮਾਨ ਸਿੰਘ, ਨਹੀਂ ਜੀ। ਫਿਰ ਹੁਣ ਪੜ੍ਹੋ ਸਤਿਗੁਰੂ ਨਾਨਕ ਦੇਵ ਜੀ ਦੇ ਵਾਕ, ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ, ਪਾਕੀ ਨਾ ਹੀ ਪਾਕ। ਉਹ ਰਚਦਾ ਹੈ, ਫਿਰ ਉਹ ਇਸਦਾ ਕਾਦਰ ਹੈ, ਭਾਉ ਪਾਲਣ ਹਾਰ, ਸਿਖਾਉਣ ਹਾਰ ਅਤੇ ਹੁਕਮ ਵਿੱਚ ਰੱਖਣ ਹਾਰ ਹੈ, ਪਰ ਫਿਰ ਅਲੇਪ ਹੈ। ਤੁਸੀਂ ਵਾਹਿਗੁਰੂ ਜੀ ਦਾ ਖਿਆਲ, ਉਹਨਾਂ ਦੇ ਸਿਫਾਤੀ ਗੁਣ ਪੜ੍ਹ ਕੇ ਇੱਕ ਵੱਡੇ ਸਾਰੇ ਮਨੁੱਖ ਵਰਗੇ ਕਲਪ ਲੈਂਦੇ ਹੋ, ਅਤੇ ਇਹ ਗੱਲ ਭੁੱਲ ਜਾਂਦੇ ਹੋ ਕਿ ਉਹਨਾਂ ਦੀ ਜ਼ਾਤ ਫਿਰ ਅਲੇਪ ਹੈ। ਜੋ ਮੈਂ ਚਾਨਣ ਦਾ ਦ੍ਰਿਸ਼ਟਾਂਤ ਦਿੱਤਾ ਹੈ, ਇਹ ਸਮਝਣ ਵਾਸਤੇ ਹੈ। ਇਹ ਸਾਰਾ ਲੈ ਕੇ ਘਟਾਉਣ ਨਾ ਬਹਿ ਜਾਣਾ, ਇਸ ਕਰਕੇ ਕਿ ਸਾਡੀ ਬੁੱਧੀ ਇਸ ਵੇਲੇ ਜਿਸ ਦਰਜੇ ਉੱਤੇ ਹੈ, ਉਹ ਇਸ ਕਾਇਨਾਤ ਯਾਨੀ ਇਸ ਸਾਰੇ ਦਿਸਦੇ ਅਤੇ ਅਣਦਿਸਦੇ ਨੂੰ ਔਰ ਇਸਦੇ ਕਾਰਜਾਂ ਕਾਰਨਾਂ ਨੂੰ ਸਮੁੱਚੇ ਤੌਰ 'ਤੇ ਸਮਝਣ ਦੇ ਅਸਮਰੱਥ ਹੈ। ਉਪਨਿਸ਼ਦਾਂ ਦੇ ਸਮੇਂ ਤੋਂ ਲੈ ਕੇ ਇਸ ਵੇਲੇ ਤੱਕ ਦੀ ਜਗਤ ਦੀ ਫਿਲਾਸਫੀ ਪੜ੍ਹ ਲਓ। ਇਸ ਗੱਲ ਨੂੰ ਸਾਰੇ ਮਨ ਦੇ ਦੇਖੋਗੇ ਕਿ ਸਾਡੀ ਬੁੱਧੀ ਦੀ ਤਰੱਕੀ ਦਾ ਜੋ ਦਰਜਾ ਹੈ ਇਸ ਵੇਲੇ ਤੱਕ ਹੈ, ਉਹ ਸਾਰੀ ਦੀ ਸਾਰੀ ਸਮੁੱਚੇ ਨੂੰ ਸਮਝਣ ਲਈ ਸਮਰੱਥ ਨਹੀਂ। ਅਸਾਂ ਇੱਕ ਪਹਾੜ ਉੱਤੇ ਇੱਕ ਕੁਦਰਤੀ ਤਾਲ ਤੱਕਿਆ ਹੈ, ਜਿਸ ਦੀਆਂ ਕਿ ਕਈ ਨੁਕਰਾਂ ਹਨ। ਇਸ ਦੀ ਬਣਤਰ ਐਸੀ ਹੈ ਕਿ ਇੱਕ ਟਿਕਾਣੇ ਤੋਂ ਤੁਸੀਂ ਕਦੇ ਸਾਰੇ ਨੂੰ ਨਹੀਂ ਦੇਖ ਸਕਦੇ। ਕੁਛ ਇਸ ਤਰ੍ਹਾਂ ਦੀ ਗੱਲ ਹੈ ਕਿ ਸਾਡੀ ਬੁੱਧੀ ਇਸ ਸਾਰੇ ਰਚੇ ਅਤੇ ਅਣਰਚੇ ਦੇ ਗਿਆਨ ਨੂੰ ਸਮੁੱਚੇ ਤੌਰ 'ਤੇ ਸਮਝ ਨਹੀਂ ਸਕਦੀ। ਮਨ ਅਤੇ ਬੁੱਧੀ ਤੋਂ ਕੁੱਲ ਅਵਿਸ਼ੇ ਹੈ। ਸੋ ਭਾਈ ਸਾਹਿਬ, ਵਿਚਾਰ ਕਰੋ, ਤੁਸੀਂ ਰੋਟੀ ਖਾ ਰਹੇ ਹੋ, ਬਿੱਲੀ ਤੁਸਾਂ ਪਾਸ ਆ ਬੈਠਦੀ ਹੈ, ਉਸਦੀ ਮਤ ਜਿਸ ਦਰਜੇ ਦੀ ਹੈ ਉਸ ਨਾਲ ਉਹ ਸਮਝਦੀ ਹੈ ਕਿ ਤੁਸੀਂ ਖਾ ਰਹੇ ਹੋ, ਅਤੇ ਉਹ ਮੰਗਦੀ ਹੈ ਕਿ ਮੈਨੂੰ ਵੀ ਦਿਓ। ਤਦ ਉਹ ਇਸ ਲੋਕ ਵਿੱਚ ਇਸ ਥਾਂ ਤੁਹਾਡੇ ਨਾਲ ਸਾਂਝੀਵਾਲ ਹੈ, ਪਰ ਕਿਉਂਕਿ ਉਸਦੀ ਮਤ ਤੁਹਾਡੀ ਬੁੱਧੀ ਦੇ ਦਰਜੇ ਦੀ ਨਹੀਂ, ਸੋ ਇਸ ਕਰਕੇ ਜਦ ਤੁਸੀਂ ਪੜ੍ਹਦੇ ਸੁਣਦੇ ਲੈਕਚਰ ਦਿੰਦੇ ਹੋ, ਉਹ ਨਹੀਂ ਸਮਝਦੀ ਕਿ ਕੀ ਕਹਿ ਰਹੇ ਹੋ। ਇਸ ਤਰ੍ਹਾਂ ਸਾਡੀ ਬੁੱਧੀ ਦਾ ਦਰਜਾ ਜਿਹੜਾ ਕਿ ਹੁਣ ਤੱਕ ਦਾ ਹੈ, ਉਹ ਕੁੱਲ ਨੂੰ ਇਸਦੇ ਸਾਰੇ ਵੇਰਵੇ ਵਿੱਚ ਸਮਝਣ ਦੀ ਕਾਬਲੀਅਤ ਹੀ ਨਹੀਂ ਰੱਖਦਾ। ਜਿੰਨੀ ਇਸਦੀ ਕਾਬਲੀਅਤ ਹੈ, ਇਹ ਖੋਜਾਂ ਕਰ ਰਿਹਾ ਹੈ, ਲੱਭ ਰਿਹਾ ਹੈ, ਤਰੱਕੀਆਂ ਹੋ ਰਹੀਆਂ ਹਨ, ਪਰ ਜਿੱਥੇ ਇਸਦੀ ਗਮਤਾ ਨਹੀਂ ਉੱਥੇ ਨਹੀਂ। ਸੋ ਤੁਸੀਂ ਕਾਰਨਾਂ ਨੂੰ ਲੱਭੋ, ਖੋਜੋ, ਕਿਉਂ ਤੁਹਾਨੂੰ ਫੁਰੇ, ਕਿਉਂ ਦਾ ਜਵਾਬ ਟੋਲੋ, ਤਾਂ ਬੁੱਧੀ ਤੁਹਾਡੀ ਸਾਣ ਚੜੇਗੀ। ਪਰ ਜੇ ਸੁਭਾਅ ਵਿਤੰਡਾਵਾਦ ਅਤੇ ਹੁਜਤਾਂ ਦਾ ਬਣਾ ਲਓ, ਤਾਂ ਉਹ ਉੱਨਤੀ ਦਾ ਮਾਰਗ ਅਉਨਤੀ ਦਾ ਰਸਤਾ ਬਣ ਜਾਏਗਾ। ਨਿਰਮਾਨ ਸਿੰਘ, ਕੀ ਆਪ ਦਾ ਇਹ ਭਾਵ ਹੈ ਕਿ ਜਿੰਨਾ ਕੁਛ ਸਮਝ ਸਕਦੇ ਹੋ ਸਮਝ ਸਮਝ ਕੇ ਫਿਰ ਅਮਲ ਕਰੋ ਉਸ ਉੱਤੇ ਜੋ ਮਾਰਗ ਸਤਿਗੁਰਾਂ ਨੇ ਦੱਸਿਆ ਹੈ? ਇਲਮ ਚੰਗਾ ਹੈ, ਪਰ ਨਿਰਾ ਇਲਮ ਚਲਾਕੀਆਂ ਦੀ ਅਸਵਾਰੀ ਹੈ। ਇਲਮ ਹੈ ਤਾਂ ਅਮਲ ਲੋੜੀਏ। ਅਮਲ ਹੋਵੇ ਪਹਿਲਾਂ ਸ਼ੁਭ ਆਚਰਣ ਦਾ, ਸ਼ੁਭ ਗੁਣਾਂ ਦਾ। ਨਿਰਾ ਸ਼ੁਭ ਆਚਰਣ ਦਾ ਅਮਲ ਕਾਫੀ ਨਹੀਂ, ਮਨ ਨੂੰ ਕਰਤਾ ਪੁਰਖ ਨਾਲ ਲਾਉਣ ਦਾ ਅਮਲ ਸਦਾ ਸੁੱਖ ਵਿੱਚ ਪਹੁੰਚਾਉਂਦਾ ਹੈ। ਨਿਰਮਾਣ ਸਿੰਘ, ਇਹ ਕਿਉਂ? ਸੰਤ, ਇਸ ਲਈ ਕਿ ਅਸੀਂ ਦੁਖੀ ਹਾਂ ਅਤੇ ਦੁੱਖ ਤੋਂ ਡਰਦੇ ਹਾਂ ਅਤੇ ਸੁੱਖ ਨੂੰ ਲੋਚਦੇ ਹਾਂ। ਉਹ ਕਰਤਾ ਪੁਰਖ ਸੁੱਖ ਅਤੇ ਆਨੰਦ ਸਰੂਪ ਹੈ, ਸੁਖੀ ਕੋਲ ਜਾ ਕੇ ਸੁਖੀ ਹੋਈਦਾ ਹੈ। ਹੋਰਨਾਂ ਸੁਖੀਆਂ ਦੇ ਸੁੱਖ ਛਿੰਨ ਭੰਗਰ ਹਨ, ਉਹ ਵਿਣਸਦੇ ਹਨ ਤਾਂ ਦੁੱਖ ਹੋਰ ਵਧੀਕ ਆਉਂਦਾ ਹੈ। ਉਹ ਕਰਤਾ ਪੁਰਖ ਵਿਣਸਦਾ ਨਹੀਂ, ਇਸ ਕਰਕੇ ਉਸ ਨਾਲ ਪਿਆਰ ਕੀਤਾ ਕਦੇ ਵਿਛੋੜੇ ਤਾਂ ਦੁੱਖ ਨਹੀਂ ਦਿੰਦਾ। ਬਾਗ ਸਿੰਘ, ਉਹ ਰਚਣਹਾਰ ਸਾਡੀ ਭਗਤੀ ਦੀ ਲੋੜ ਰੱਖਦਾ ਹੈ। ਸੰਤ ਹੱਸ ਕੇ, ਇਤਨੇ ਬਰੀਕ ਵਿਚਾਰਾਂ ਵਿੱਚ ਮੋਟੇ ਮੋਟੇ ਠੁੱਲੇ ਮਾਰਨੇ ਚੰਗੇ ਨਹੀਂ ਹੁੰਦੇ, ਪਰ ਤੁਹਾਡੀ ਰਜ਼ਾ। ਧਿਆਨ ਦੇ ਕੇ ਸੁਣ ਲਓ। ਉਹ ਲੋੜ ਨਹੀਂ ਰੱਖਦਾ ਅਤੇ ਰੱਖਦਾ ਵੀ ਹੈ। ਦੇਖੋ ਜੇ ਸਾਨੂੰ ਪਾਲਾ ਲੱਗ ਰਿਹਾ ਹੈ ਤਾਂ ਅਸੀਂ ਕੀ ਕਰਦੇ ਹਾਂ? ਅੱਗ ਲੱਭਦੇ ਹਾਂ ਅਤੇ ਉਸਦੇ ਨੇੜੇ ਜਾਂਦੇ ਹਾਂ, ਸਾਡਾ ਪਾਲਾ ਦੂਰ ਹੋ ਜਾਂਦਾ ਹੈ। ਹੁਣ ਤੁਸੀਂ ਕੀ ਕਹੋਗੇ ਕਿ ਅੱਗ ਨੂੰ ਸਾਡੀ ਲੋੜ ਹੈ? ਤਿਵੇਂ ਅਸੀਂ ਅਮਰ ਸੁੱਖ ਦੇ ਲੋੜਕੂ ਕੀਤੇ ਨਾਲ ਮੋਹ ਪਾ ਕੇ ਦੁਖੀ ਹੋਏ ਹੋਏ ਜਦ ਸਦਾ ਸੁੱਖ ਸਰੂਪ ਕਰਨਹਾਰ ਦੇ ਨੇੜੇ ਜਾਂਦੇ ਹਾਂ ਤਾਂ ਸੁਖੀ ਹੁੰਦੇ ਹਾਂ। ਉਸ ਨਿਰਲੇਪ ਨੂੰ ਸਾਡੀ ਲੋੜ ਨਹੀਂ, ਪਰ ਉਹ ਅਨੰਤ ਸਰੂਪ ਹੈ, ਉਹ ਪ੍ਰੇਮ ਰੂਪ ਹੈ। ਪ੍ਰੇਮ ਦਾ ਇਹ ਇੱਕ ਲੱਛਣ ਹੈ ਕਿ ਉਹ ਪ੍ਰੇਮ ਕਰਦਾ ਹੈ ਅਤੇ ਪ੍ਰੇਮ ਕੀਤਾ ਜਾਂਦਾ ਹੈ। ਉਹ ਆਪਣੀ ਕੀਤੀ ਨੂੰ ਪਿਆਰ ਕਰਦਾ ਹੈ ਅਤੇ ਕੀਤੀ ਉਸਨੂੰ ਪਿਆਰ ਕਰਦੀ ਹੈ। ਇਉਂ ਜਦ ਅਸੀਂ ਪ੍ਰੇਮ ਸਰੂਪ ਨੂੰ ਪਿਆਰ ਕਰਦੇ ਹਾਂ ਤਾਂ ਪ੍ਰੇਮ ਦਾ ਇੱਕ ਅੰਗ ਪੂਰਾ ਹੁੰਦਾ ਹੈ। ਸਾਡੇ ਵਿੱਚ ਜੋ ਆਪਾ ਹੈ ਉਹ ਉਸ ਕਰਤਾਰ ਦੀ ਅੰਸ਼ ਹੈ, ਉਸ ਦਾਤਾ ਵਿੱਚ ਪ੍ਰੇਮ ਹੈ। ਅੰਸ਼ ਹੋਣ ਕਰਕੇ ਸਾਡੇ ਵਿੱਚ ਪ੍ਰੇਮ ਦੀ ਸਤਿਆ ਹੈ। ਇਹ ਅੰਸ਼ ਜਿਸ ਦੀ ਅੰਸ਼ ਹੈ ਜਦ ਉਸ ਵੱਲ ਰੁੱਖ ਕਰਦੀ ਹੈ ਤਾਂ ਦੁਵੱਲੀ ਪ੍ਰੇਮ ਹੁਲਾਰੇ ਵਿੱਚ ਆਉਂਦਾ ਹੈ। ਸੋ ਭਾਈ, ਸਾਈਂ ਨਿਰਲੇਪ ਹੈ, ਸਾਡੇ ਪਿਆਰ ਦਾ ਭੁੱਖਾ ਨਹੀਂ। ਸਾਈਂ ਪ੍ਰੇਮ ਹੈ, ਸਾਡੇ ਪਿਆਰ ਦਾ ਰਸ, ਚਾਹੇ ਉਹ ਕਿੰਨਾ ਨਿੱਕਾ ਹੈ, ਦਾ ਵੀ ਉਹ ਰਸੀਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਾਹਿਗੁਰੂ ਜੀ ਦੇ ਇਸ ਉੱਚੇ ਭਾਵ ਨੂੰ ਉਹਨਾਂ ਦੀ ਜ਼ਬਾਨੀ ਐਵੇਂ ਦਰਸਾਇਆ ਹੈ। ਮੈਂ ਗੁਣਬੰਦ ਸਗਲ ਕੀ ਜੀਵਨ, ਮੇਰੀ ਜੀਵਨ ਮੇਰੇ ਦਾਸ। ਅਰਥਾਤ ਵਾਹਿਗੁਰੂ ਆਖਦਾ ਹੈ ਕਿ ਸਭ ਦੀ ਜੀਵਨ ਮੈਂ ਹਾਂ, ਮੇਰਾ ਜੀਵਨ ਮੇਰੇ ਦਾਸ ਯਾਨੀ ਪਿਆਰੇ ਹਨ। ਨਿਰਮਾਨ ਸਿੰਘ, ਵਾਹ ਵਾਹ ਬਲਿਹਾਰ ਉਸ ਰਸਨਾ ਦੇ ਜੋ ਨਾਮ ਨਾਲ ਰਸ ਪਿੰਨਣੀ ਹੋ ਕੇ ਠੰਡਾ ਪਾਉਂਦੀ ਹੈ। ਮਨ ਨੂੰ ਸੋਝੀ ਆ ਗਈ ਹੈ ਕਿ ਅਸੀਂ ਨਿੱਕੀ ਨਿੱਕੀ ਅਕਲ ਅਤੇ ਹੁਜਤਾਂ ਨਾਲ ਦੁੱਖ ਪਾ ਰਹੇ ਹਾਂ, ਉੱਚੀ ਨਜ਼ਰ ਨਹੀਂ ਕਰਦੇ, ਲੰਮੀ ਨਜ਼ਰ ਨਹੀਂ ਪਾਉਂਦੇ। ਸੰਤ ਭਾਈ, ਜਦ ਮੈਂ ਕਹਿੰਦਾ ਹਾਂ ਕਿ ਅਸੀਂ ਜਾਣ ਨਹੀਂ ਸਕਦੇ ਤਾਂ ਮੇਰਾ ਮਤਲਬ ਮੂਰਖਤਾ ਵਿੱਚ ਅਤੇ ਅਗਿਆਨ ਵਿੱਚ ਰਹਿਣ ਦਾ ਉਪਦੇਸ਼ ਦੇਣ ਤੋਂ ਨਹੀਂ ਹੁੰਦਾ। ਇੱਕ ਦ੍ਰਿਸ਼ਟਾਂਤ ਨਾਲ ਸਮਝ ਲਓ ਇੱਕ ਗੱਲ। ਅਕਲ ਦੀ ਵਰਤਣ ਵਰਤਣੀ ਹੈ ਪੂਰੀ, ਪਰ ਕਿਤੇ ਇਸ ਦੀ ਹੱਦ ਹੈ। ਇੱਕ ਗਾਂ 10 ਗਜ਼ ਰੱਸਾ ਪਾ ਕੇ ਕਿੱਲੇ ਨਾਲ ਬੱਧੀ ਹੋਈ ਹੈ। ਕੋਈ ਉਸਨੂੰ ਕਹਿੰਦਾ ਹੈ ਤੂੰ ਹੱਦਬੰਦੀ ਵਿੱਚ ਹੈ, ਉਹ ਕਿੱਲੇ 'ਤੇ ਬੂਥੀ ਰੱਖ ਕੇ ਬਹਿ ਰਹਿੰਦੀ ਹੈ। ਫਿਰ ਉਹ ਉਸਨੂੰ ਕਹਿੰਦਾ ਹੈ ਤੂੰ ਕਿੱਲੇ ਦੀ ਕੈਦਣ ਨਹੀਂ, ਉੱਠ ਫਿਰ ਤੁਰ, ਪੱਠੇ ਖਾ। ਤਦ ਉੱਠ ਕੇ ਫਿਰਦੀ ਹੈ ਤਾਂ 10 ਗਜ਼ਾਂ ਤੋਂ ਅੱਗੇ ਨਹੀਂ ਜਾ ਸਕਦੀ। ਉਸ ਵੇਲੇ ਉਸਨੂੰ ਆਪਣੀ ਖੁੱਲ 'ਤੇ ਹੱਦਬੰਦੀ ਦਾ ਪਤਾ ਲੱਗਦਾ ਹੈ। ਸਾਨੂੰ ਜੋ ਬੁੱਧੀ ਪ੍ਰਾਪਤ ਹੈ, ਬੜੀ ਵਿਸ਼ਾਲ ਵਸਤੂ ਹੈ, ਤਰੱਕੀ ਕਰਦੀ ਹੈ, ਪਰ ਜਿੱਥੇ ਕੋ ਇਹ ਇਸ ਵੇਲੇ ਹੈ ਇਹ ਕੁੱਲ ਨੂੰ ਨਹੀਂ ਜਾਣ ਸਕਦੀ। ਪਰ ਇਹ ਗਾਂ ਦੀ ਅਕਲ ਵਾਂਗੂ ਕਿੱਲੇ 'ਤੇ ਬੂਥੀ ਰੱਖ ਕੇ ਵੀ ਨਹੀਂ ਬੈਠੀ ਹੋਈ। ਗਾਂ ਦੀ ਮਤ ਨੂੰ ਚੋਣ ਪ੍ਰਾਪਤ ਨਹੀਂ, ਸਾਨੂੰ ਚੋਣ ਪ੍ਰਾਪਤ ਹੈ। ਇਹ ਸਾਡੀ ਬੁੱਧੀ ਦੀ ਉੱਚਤਾ ਦੇ ਕਾਰਨ ਹੈ। ਹੁਣ ਵਿਚਾਰ ਕਰੋ, ਸਾਡੀ ਬੁੱਧੀ ਜਦ ਆਪਣਾ ਜ਼ੋਰ ਲਾ ਕੇ ਕੁਝ ਸਮਝ ਲਵੇ ਤਾਂ ਫਿਰ ਰਸਤਾ ਅਮਲ ਹੈ। ਅਮਲ ਨਾਲ ਨਿਹਚਾ ਪਰਪੱਕ ਹੁੰਦਾ ਹੈ, ਨਿਹਚੇ ਦੇ ਅੰਤ ਫਿਰ ਤੱਤਵ ਗਿਆਨ ਪ੍ਰਗਟਦਾ ਹੈ। ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤੱਤ ਗਿਆਨ ਤਿਸ ਮਨ ਪ੍ਰਗਟਾਇਆ। ਜਦ ਤੱਕ ਵਿਸ਼ਵਾਸ ਵਿੱਚ ਨਾ ਆਓ ਤੱਤ ਗਿਆਨ ਨਹੀਂ ਪ੍ਰਗਟਦਾ। ਜਦ ਕਹੀਦਾ ਹੈ ਮਾਰੈ ਰਾਖੈ ਏਕੋ ਆਪ, ਮਾਨਕ ਕਹਿ ਕਿਛ ਨਾ ਹੀ ਹਾਥ, ਤਦ ਮਤਲਬ ਹੁੰਦਾ ਹੈ ਕਿ ਗਾਂ ਦਾ ਰੱਸਾ 10 ਗਜ਼ ਹੈ, ਗਾਂ 15 ਗਜ਼ 'ਤੇ ਨਹੀਂ ਜਾ ਸਕਦੀ। ਜਦ ਕਹੀਦਾ ਹੈ ਉਦਮ ਕਰੋ ਵਡਭਾਗੀ ਹੋ, ਸਿਮਰੋ ਹਰ ਹਰ ਰਾਏ, ਤਾਂ ਮਤਲਬ ਹੁੰਦਾ ਹੈ ਕਿ ਗਾਂ 10 ਗਜ਼ ਜਾ ਸਕਦੀ ਹੈ, ਕਿਉਂ ਕਿੱਲੇ 'ਤੇ ਬੂਥੀ ਰੱਖ ਕੇ ਭੁੱਖੀ 'ਤੇ ਧਿਆਈ 'ਤੇ ਦੁਖੀ ਬੈਠੀ ਹੈ। ਉਸ ਵੇਲੇ ਕਹੀਦਾ ਹੈ ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ। ਸੋ ਭਾਈ, ਜੇ ਸੁਖ ਲੋਚਦੇ ਹੋ ਤਾਂ ਪੰਚਮ ਸਤਿਗੁਰੂ ਜੀ ਦਾ ਇਹ ਉਪਦੇਸ਼ ਹਿਰਦੇ ਤਾਰੋ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ, ਸਿਮਰ 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 ਸੁਖ ਪਾਵੋ, ਆਪ ਜਪੋ ਅਵਰੈ ਨਾਮ ਜਪਾਓ। ਭਗਤ ਪਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਛਾਰ। ਬਾਗ ਸਿੰਘ, ਸੱਚ ਫੁਰਮਾਇਆ ਨੇ, ਠੰਡ ਪੈਂਦੀ ਹੈ ਗੁਰਬਾਣੀ ਸੁਣ ਕੇ ਅਤੇ ਭਾਵ ਸਮਝ ਕੇ। ਸੰਤ, ਦੋ ਪ੍ਰਸੰਗ ਤੋਂ ਸਾਨੂੰ ਸਤਿਗੁਰੂ ਨਾਨਕ ਦੇਵ ਜੀ ਦੇ ਨਿਕਟਵਰਤੀ ਦੇ ਡਾਢੇ ਪਿਆਰ ਦੇ ਸੁਣਾਉਂਦੇ ਹਾਂ, ਜਿਸ ਤੋਂ ਸਤਿਗੁਰੂ ਦੇ ਬਚਨਾਂ ਨੂੰ ਮੰਨਣ ਤੋਂ ਸੁੱਖ ਅਤੇ ਨਾ ਮੰਨਣ ਤੋਂ ਦੁੱਖ ਦੀ ਉਤਪੱਤੀ ਸਮਝੇ ਪੈ ਜਾਏਗੀ। ਇੱਕ ਵਾਰੀ ਕਿਸੇ ਪਾਣੀ ਦੇ ਡਲ ਤੋਂ ਪਾਰ ਹੋਣਾ ਸੀ ਤਾਂ ਸ੍ਰੀ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ, ਮਰਦਾਨਿਆ, ਵਾਹਿਗੁਰੂ ਕਹਿੰਦਾ ਪਾਣੀ 'ਤੇ ਤੁਰਿਆ, ਤੂੰ ਪਾਰ ਪੈ ਜਾਏਗਾ। ਜਦ ਅੱਧ ਕੋ ਵਾਰਡ ਲੰਘ ਗਏ ਤਾਂ ਮਰਦਾਨੇ ਸੁਣਿਆ ਕਿ ਸ੍ਰੀ ਗੁਰੂ ਜੀ ਕੁਛ ਹੋਰ ਆਖ ਰਹੇ ਹਨ। ਵਾਹਿਗੁਰੂ ਕਹਿਣਾ ਛੱਡ ਕੇ ਮਰਦਾਨਾ ਉਹ ਕੁਛ ਕਹਿਣ ਲੱਗਾ। ਤਾਂ ਲੱਗਾ ਪਾਣੀ ਵਿੱਚ ਹੇਠਾਂ ਜਾਣ। ਤਾਂ ਪੁਕਾਰ ਕੇ ਮਰਦਾਨੇ ਨੇ ਕਿਹਾ, ਪਾਤਸ਼ਾਹ ਮੈਂ ਡੁੱਬਦਾ ਹਾਂ, ਮੇਰੀ ਬਾਉੜੀ ਕਰੋ। ਹੁਕਮ ਹੋਇਆ, ਕਹੋ ਵਾਹਿਗੁਰੂ, ਬਚਨ ਤੇ ਪਹਿਰਾ ਦੇ, ਆਪਣੀ ਕੀਤੀ ਨਾ ਕਰ। ਤਾਂ ਮਰਦਾਨਾ ਵਾਹਿਗੁਰੂ ਕਹਿਣ ਲੱਗ ਪਿਆ ਅਤੇ ਉਸੇ ਤਰ੍ਹਾਂ ਤੁਰ ਕੇ ਪਾਰ ਹੋ ਗਿਆ। ਇਸੇ ਤਰ੍ਹਾਂ ਦੀ ਇੱਕ ਹੋਰ ਸਾਖੀ ਹੈ। ਪੁਰਾਤਨ ਜਨਮ ਸਾਖੀ ਵਿੱਚ ਲਿਖਿਆ ਹੈ ਕਿ ਇੱਕ ਵੇਰਾਂ ਇੱਕ ਬੜੀ ਉਜਾੜ ਆ ਗਈ। ਲਓ ਸੱਚੀ ਅਸੀਂ ਜ਼ਬਾਨੀ ਕਾਸ ਨੂੰ ਸੁਣਾਈਏ, ਡਾਢੀ ਮਿੱਠੀ ਬੋਲੀ ਵਿੱਚ ਸੁਣ ਲਓ। ਇਹ ਕਹਿ ਕੇ ਸੰਤਾਂ ਨੇ ਪੁਰਾਤਨ ਜਨਮ ਸਾਖੀ ਦੀ ਪੋਥੀ ਫੜ ਲਈ ਅਤੇ ਉਸ ਵਿੱਚੋਂ ਸਾਖੀ ਇਉਂ ਪੜ ਸੁਣਾਈ। ਤਾਂ ਬਾਬਾ ਅਤੇ ਮਰਦਾਨਾ ਉੱਥੋਂ ਰਵਦੇ ਰਹੇ, ਸੋ ਜਾਂਦੇ ਜਾਂਦੇ ਵੱਡੀ ਉਜਾੜ ਵਿੱਚ ਜਾਏ ਪਏ। ਤਬ ਉੱਥੇ ਕੋਈ ਮਿਲੇ ਨਾ ਆਈ। ਤਾਂ ਮਰਦਾਨੇ ਨੂੰ ਬਹੁਤ ਭੁੱਖ ਲੱਗ ਗਈ। ਤਾਂ ਮਰਦਾਨੇ ਆਖਿਆ, ਸੁਹਾਣ ਤੇਰੀ ਭਗਤ ਨੂੰ ਅਸੀਂ ਡੂਮ ਸੇ ਮੁਲਖ ਦੇ ਟੁਕੜੇ ਮੰਗ ਖਾਂਦੇ ਥੇ, ਉੱਥੋਂ ਵੀ ਗਵਾਇਆ। ਅਸੀਂ ਤਾਂ ਵੱਡੀ ਉਜਾੜ ਵਿੱਚ ਆਏ ਪਏ ਹਾਂ, ਕਦੇ ਖੁਦਾਏ ਕਾਢੇ ਤਾਂ ਨਿਕਲੇ, ਹੁਣ ਕੋਈ ਸ਼ੀਓ ਬੁੱਕ ਪਾਵੇਗਾ ਤਾਂ ਮਾਰ ਜਾਵੇਗਾ। ਤਾਂ ਬਾਬੇ ਆਖਿਆ, ਮਰਦਾਨਿਆ ਤੇਰੇ ਨੇੜੇ ਕੋਈ ਨਹੀਂ ਆਉਂਦਾ, ਪਰ ਤੂੰ ਹੁਸ਼ਿਆਰ ਹੋ। ਆਖਿਓਸ ਜੀ ਕਿਉਂ ਕਰ ਹੁਸ਼ਿਆਰ ਹੋਵਾਂ, ਉਜਾੜ ਵਿੱਚ ਆਏ ਪਿਆ। ਤਾਂ ਬਾਬੇ ਆਖਿਆ, ਮਰਦਾਨਿਆ ਅਸੀਂ ਉਜਾੜ ਵਿੱਚ ਨਾਹੀਂ, ਅਸੀਂ ਵਸਤੀ ਵਿੱਚ ਹਾਂ। ਜਿੱਥੇ ਨਾਂ ਚੇਤ ਆਉਂਦਾ ਹੈ ਉੱਥੇ, ਬਾਬੇ ਸ਼ਬਦ ਬੋਲਿਆ। ਰਾਗ ਆਸਾ ਵਿੱਚ ਮਹੱਲਾ ਪਹਿਲਾ। ਦੇਵਤਿਆਂ ਦਰਸ਼ਨ ਕਹਿ ਤਾਈਂ ਦੂਖ ਪੂਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ ਕਰ ਕਰ ਭਗਵੇ ਭੇਖ ਪਏ। ਤਉ ਕਾਰਣ ਸਾਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾਂ, ਕਹਿਣ ਨਾ ਜਾਈ ਤੇਰੇ ਗੁਣ ਕੇਤੇ। ਰਹਾਉ ਦਰ ਕਰ ਮਹਿਲਾਂ ਹਸਤੀ ਕੋੜੇ, ਛੋੜ ਵਲਾਇਤ ਦੇਸ ਗਏ। ਪੀਰ ਪੈਕੰਪਰ ਸਾਲਕ ਸਾਧਕ, ਛੋਡੀ ਦੁਨੀਆ ਥਾਂਏ ਪਏ। ਸਾਧ ਸਹਿਜ ਸੁਖ ਰਸ ਕਸਤਜੀਅਲੇ, ਕਾਪੜ ਛੋੜੇ ਚਮੜ ਲੀਏ। ਦੁਖੀਏ ਦਰਦ ਵਨ ਦਰ ਤੇਰੇ, ਨਾਮ ਰਤੇ ਦਰਵੇਸ਼ ਪਏ। ਖਲੜੀ ਖਪਰੀ ਲੱਕੜੀ ਚਮੜੀ, ਸਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹਉ ਸਾਂਗੀ ਤੇਰਾ, ਪ੍ਰਣੇ ਨਾਨਕ ਜਾਤ ਕੈਸੀ। ਤਾਂ ਬਾਬੇ ਆਖਿਆ, ਮਰਦਾਨਿਆ ਸ਼ਬਦ ਚਿਤ ਕਰ, ਤਉ ਬਾਜ ਬਾਣੀ ਸਿਰ ਨਹਿ ਆਉਂਦੀ। ਤਬ ਗੁਰੂ ਬਾਬੇ ਆਖਿਆ, ਮਰਦਾਨਿਆ ਰਬਾਬ ਵਜਾਏ। ਤਬ ਮਰਦਾਨੇ ਆਖਿਆ, ਜੀ ਮੇਰਾ ਘੱਟ ਭੁੱਖ ਦੇ ਨਾਲ ਮਿਲ ਗਿਆ ਹੈ, ਮੈਂ ਇਹ ਰਬਾਬ ਵਜਾਏ ਨਹੀਂ ਸਕਦਾ। ਤਬ ਬਾਬੇ ਆਖਿਆ, ਮਰਦਾਨਿਆ ਚੱਲ ਪਿੱਛੇ ਕਿਸੇ ਵਸਦੀ ਜਾਹਾਂ। ਅਜੀ ਮੈਂ ਵਸਦੀ ਵੀ ਨਾ ਜਾਏ ਸਕਦਾ, ਮੇਰਾ ਭੁੱਖ ਨਾਲ ਘੱਟ ਮਿਲ ਗਿਆ ਹੈ, ਹਉ ਮਰਦਾ ਹਾਂ। ਤਾਂ ਬਾਬੇ ਆਖਿਆ, ਮਰਦਾਨਿਆ ਹਉ ਤੈਨੂੰ ਆਈ ਬਿਨਾਂ ਮਰਨ ਨਾਹੀਂ ਦੇਂਦਾ, ਹੁਸ਼ਿਆਰ ਹੋ। ਤਾਂ ਮਰਦਾਨੇ ਆਖਿਓ, ਜੀ ਹਉ ਕਿਉਂ ਕਰ ਹੁਸ਼ਿਆਰ ਹੋਵਾਂ, ਹਉ ਮਰਦਾ ਹਾਂ, ਜੀਵਣੇ ਦੀ ਗੱਲ ਰਹੀ। ਤਾਂ ਮਰਦਾਨੇ ਆਖਿਆ, ਜੀ ਮੈਨੂੰ ਦੁੱਖ ਨਾ ਦੇ। ਤਾਂ ਬਾਬੇ ਆਖਿਆ, ਮਰਦਾਨਿਆ ਇਸ ਰੁੱਖ ਦੇ ਫਲ ਖਾਏ, ਪਰ ਰੱਜ ਕੇ ਖਾਏ, ਜਿਤਨੇ ਖਾਏ ਸਕਦਾ ਹੈ, ਪਰ ਹੋਰ ਪੱਲੇ ਬੰਨ ਨਹੀਂ। ਤਾਂ ਮਰਦਾਨੇ ਆਖਿਆ, ਜੀ ਭਲਾ ਹੋਵੇ। ਤਾਂ ਮਰਦਾਨਾ ਲੱਗਾ ਖਾਵਣ, ਫਲਾਂ ਦਾ ਸਵਾਦ ਆਇਓਸ। ਆਖੇ ਹੋਵੇ ਤਾਂ ਸਭੇ ਖਾਏ ਲਈ, ਫਿਰ ਹੱਥ ਆਵਣ ਕੇ ਨਾ ਆਵਣ, ਕੁਛ ਪੱਲੇ ਵੀ ਬੰਨ ਲਈ, ਮਤ ਹੱਥ ਆਵਣ ਕੇ ਨਾ ਆਵਣ। ਤਾਂ ਮਰਦਾਨੇ ਆਖਿਆ, ਭੁੱਖ ਲੱਗੇਗੀ ਤਾਂ ਖਾਵਾਂਗਾ। ਮਰਦਾਨੇ ਪੱਲੇ ਵੀ ਬੰਨ ਲਏ। ਜਾਂਦੇ ਜਾਂਦੇ ਮਰਦਾਨੇ ਨੂੰ ਫਿਰ ਭੁੱਖ ਲੱਗੀ, ਤਾਂ ਆਖਿਓਸ ਕੁਛ ਖਾਵਾਂ। ਜਾਂ ਮੂੰਹ ਪਾਏ ਤਾਂ ਉੱਤੇ ਵੇਲੇ ਟਹਿ ਪਿਆ। ਤਾਂ ਬਾਬੇ ਆਖਿਆ, ਕਿਆ ਹੋਆ ਵੇ ਮਰਦਾਨਿਆ? ਜੀ ਉਹ ਪਾਤਸ਼ਾਹ, ਤੁਸੀਂ ਆਖਿਆ ਸੀ ਜੋ ਖਾਏ ਸੋ ਖਾਏ, ਵੱਧ ਦੇ ਪੱਲੇ ਬੰਨ ਨਾਈ, ਮੈਂ ਆਖਿਆ ਕੁਛ ਪੱਲੇ ਵੀ ਬੰਨ ਲਈ, ਮਤ ਆਥਾਵਨ ਕੇ ਨਾ ਆਵਣ, ਸੋ ਮੈਂ ਮੂੰਹ ਪਾਏ ਸਨ, ਮੇਰਾ ਇਹ ਹਵਾਲ ਹੋਏ ਗਿਆ। ਤਾਂ ਬਾਬੇ ਆਖਿਆ, ਮਰਦਾਨਿਆ ਤੁਦ ਬੁਰਾ ਕੀਤਾ ਸੀ ਜੋ ਮੋਏ ਪਾਏ ਸਨ, ਇਹ ਵਿਖ ਫਲ ਸਨ, ਪਰ ਬਚਨ ਕਰਕੇ ਅੰਮ੍ਰਿਤ ਫਲ ਹੋਏ ਸਨ। ਤਾਂ ਬਾਬੇ ਮੱਥੇ ਉੱਪਰ ਪੈਰ ਰੱਖਿਆ, ਤਬ ਚੰਗਾ ਭਲਾ ਹੋਇਆ, ਉੱਠ ਬੈਠਾ। ਤਾਂ ਮਰਦਾਨੇ ਆਖਿਆ, ਸੁਹਾਣ ਤੇਰੀ ਭਗਤ ਨੂੰ ਅਤੇ ਤੇਰੀ ਕਮਾਈ। ਸੋ ਭਾਈ ਇਹਨਾਂ ਹੋ ਬੀਤੀਆਂ ਸਾਖੀਆਂ ਤੋਂ ਸਮਝ ਲਓ ਕਿ ਗੁਰੂ ਕੇ ਬਚਨ 'ਤੇ ਭਰੋਸਾ ਕਰਨਾ ਹੀ ਕੀਮਤੀ ਵਸਤੂ ਹੈ। ਗੁਰੂ ਕਾ ਬਚਨ ਹੈ, ਸੰਸਾਰ ਦੁਖੀ ਹੈ, ਇਸਨੂੰ ਉਹ ਜਿੱਤੇਗਾ ਜੋ ਨਾਮ ਨੂੰ ਮੰਨੇਗਾ। ਨਾਮ ਵਿੱਚ ਆਓ, ਮਨ ਸ਼ੁੱਧ ਹੋ ਕੇ ਰਸੇਗਾ, ਦ੍ਰਿਸ਼ਟੀ ਉੱਚੀ ਹੋਵੇਗੀ, ਆਨੰਦ ਆਵੇਗਾ ਅਤੇ ਅਨੁਭਵ ਵਿੱਚ ਪਹੁੰਚ ਹੋਵੇਗੀ। ਸਤਿਗੁਰ ਦਾ ਬਚਨ ਕੀ ਹੈ? ਸਤਿਗੁਰ ਆਪ। ਅਤੇ ਬਚਨ ਕਿੱਥੇ ਹੈ? ਸਤਿਗੁਰ ਦੀ ਬਾਣੀ। ਬਾਣੀ ਪੜ੍ਹੋ, ਵਿਚਾਰੋ, ਗਾਵੋ ਅਤੇ ਅਮਲ ਕਰੋ। ਅਮਲ ਹੈ ਗੁਣ ਧਾਰਨੇ ਅਤੇ ਨਾਮ ਸਿਮਰਨ। ਬਾਗ ਸਿੰਘ, ਖਿਮਾ ਕਰਨੀ ਕੀ ਪਾਣੀ 'ਤੇ ਤੁਰਨਾ ਅਤੇ ਬਿਕ ਫਲ ਦਾ ਚੰਗੇ ਫਲ ਹੋ ਜਾਣਾ ਹੋ ਸਕਦਾ ਹੈ? ਸੰਤ, ਭਾਈ ਯੋਗ ਦਰਸ਼ਨ ਵਿੱਚ ਹਰ ਜੀਵ ਦੇ ਇਹ ਗੱਲਾਂ ਕਰ ਲੈਣ ਦੀ ਤਰਕੀਬ ਲਿਖੀ ਹੈ। ਅਤੇ ਤੁਸੀਂ ਆਪ ਪੜ੍ਹਿਆ ਸੀ ਕਿ ਅਖਬਾਰਾਂ ਵਿੱਚ ਤੁਹਾਡੇ ਇੱਕ ਪ੍ਰਸਿੱਧ ਸਾਇੰਸ ਦੇ ਪ੍ਰੋਫੈਸਰ ਦੇ ਸਾਹਮਣੇ ਇੱਕ ਜੋਗੀ ਕਿਲ 'ਤੇ ਵਿਹੋ ਖਾ ਕੇ ਨਹੀਂ ਸੀ ਮੋਇਆ, ਸੋ ਜਿੰਨੀ ਉਸ ਵਿੱਚ ਤਾਕਤ ਸੀ ਚੱਲ ਗਿਆ, ਤਾਕਤੋਂ ਵੱਧ ਤੁਰਿਆ ਤਾਂ ਮਰਿਆ। ਸੋ ਜੋ ਗੱਲਾਂ ਜੋਗੀ ਕਰ ਸਕਦੇ ਹਨ, ਉਹ ਗੱਲਾਂ ਜਗਤ ਦਾ ਨਾਥ ਜੋ ਸਾਰੀਆਂ ਆਤਮ ਸ਼ਕਤੀਆਂ ਦਾ ਮਾਲਕ ਸੀ ਕਿਉਂ ਨਹੀਂ ਸੀ ਕਰ ਸਕਦਾ? ਨਿਰਮਾਨ ਸਿੰਘ, ਭਾਈ ਜੀ ਐਸੇ ਪ੍ਰਸ਼ਨ ਬਿਰਥਾ ਹੁੰਦੇ ਹਨ। ਜੋ ਲੜੀ ਰਸ ਵਾਲੀ ਤੁਰ ਰਹੀ ਹੋਵੇ ਉਸ ਵਿੱਚ ਕੋਰੜੂ ਆ ਜਾਂਦਾ ਹੈ। ਅਸੀਂ ਸਿੱਖ ਹਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ, ਰਿੱਧ ਸਿੱਧ ਨਾਵੇਂ ਕੀ ਦਾਸੀ, ਇਹ ਤਾਂ ਗੱਲ ਹੀ ਕੀ ਹੋਈ। ਗੁਰੂ ਨਾਨਕ ਨਾਨਕ ਹਰ ਸੋਏ, ਗੁਰਵਾਕ ਤੁਸਾਂ ਨਹੀਂ ਪੜ੍ਹਿਆ? ਬਾਗ ਸਿੰਘ, ਮੈਥੋਂ ਭੁੱਲ ਹੋਈ, ਖਿਮਾ ਕਰਨੀ। ਸੰਤ ਜੀ, ਭਾਈ ਨਿਰਮਾਨ ਸਿੰਘ ਜੀ, ਸੁਖਮਨੀ ਸਾਹਿਬ ਦਾ ਰੋਜ਼ ਪਾਠ ਕਰਿਆ ਕਰੋ, ਤੁਸੀਂ ਦੇਖੋਗੇ ਕਿ ਇਹ ਗੁਰੂ ਰੂਪ ਗੁਰੂ ਕੀ ਬਾਣੀ 40 ਕੁ ਦਿਨਾਂ ਵਿੱਚ ਕੀ ਅਸਰ ਕਰਦੀ ਹੈ। ਸਾਡੀ ਆਜ਼ਮਾਈ ਹੋਈ ਗੱਲ ਵੀ ਹੈ ਅਤੇ ਸਾਡਾ ਭਰੋਸਾ ਵੀ ਹੈ ਕਿ ਜੇ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਮਨ ਜੋੜ ਕੇ ਕਰਦੇ ਰਹੋ ਤਾਂ ਸੁਖੀ ਹੋ ਜਾਸੋ। ਜੀਵ ਦੇ ਬਚਨਾਂ ਨੇ ਕੀ ਸਾਰਨਾ ਹੈ? ਚਾਹੇ ਅਕਸਰ ਵੇਰ ਪਿਆਰਿਆਂ ਦੇ ਉਪਦੇਸ਼ ਨਾਲ ਧਰਵਾਸ ਆ ਜਾਂਦਾ ਹੈ, ਪਰ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਦ ਮਿਟਾਈ। ਇਸ ਬਾਣੀ ਨੂੰ ਵਰ ਹੈ ਪੂਰੇ ਗੁਰੂ ਦਾ। ਆਸ ਪੈਂਦੀ ਹੈ ਕਿ 40 ਕੁ ਦਿਨਾਂ ਵਿੱਚ ਠੰਡ ਵਰਤ ਜਾਏਗੀ ਅਤੇ ਫਿਰ ਤੁਸਾਂ ਤੋਂ ਇਸ ਦਾ ਨਿੱਤ ਪਾਠ ਛੁੱਟਣ ਨਹੀਂ ਲੱਗਾ। ਦੂਸਰੇ ਨਾਮ ਵਿੱਚ ਲੱਗ ਜਾਓ। ਜੇ ਤੁਸੀਂ ਕੁਛ ਵਰੇ ਲੱਗੇ ਰਹੇ ਤਾਂ ਰਸ ਵਿੱਚ ਪਹੁੰਚ ਜਾਓਗੇ, ਫਿਰ ਉੱਚ ਦ੍ਰਿਸ਼ਟੀ ਪ੍ਰਾਪਤ ਹੋਵੇਗੀ। ਸਾਰੇ ਸੱਜਣ ਗੁਰੂ ਕੇ ਪਿਆਰੇ ਹੋ, ਸਤਸੰਗ ਕਰਿਆ ਕਰੋ। ਇਹ ਜੋ ਆਪਦੇ ਸਿਰਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੈਠੇ ਹਨ, ਅੰਮ੍ਰਿਤ ਦਾ ਸਮੁੰਦਰ ਹਨ, ਇਹਨਾਂ ਤੋਂ ਅੰਮ੍ਰਿਤ ਪੀਆ ਕਰੋ। ਇਹਨਾਂ ਦਾ ਹੁਕਮ ਮੰਨ ਕੇ ਨਾਮ ਜਪਿਆ ਕਰੋ ਅਤੇ ਸਤਸੰਗ ਕਰਿਆ ਕਰੋ। ਪਰ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਿਖਾਣੀ। ਨਿਰਮਾਨ ਸਿੰਘ, ਜਦ ਕਦੇ ਆਪ ਇੱਧਰ ਆਓ, ਦਰਸ਼ਨ ਮੇਲੇ ਕਰਨ ਦੀ ਆਗਿਆ ਹੈ। ਸੰਤ ਜੀ, ਇਹ ਸਰੀਰ ਸਤਸੰਗਤ ਲਈ ਹੈ। ਸਤਸੰਗਤ ਕੇਵਲ ਸਤਸੰਗ ਦੀ ਚਾਹ ਨਾਲ ਹੋਵੇ ਤਾਂ ਹਾਜ਼ਰ ਹੈ। ਬਿਰਥਾ ਬਹਿਸਾਂ ਵਿੱਚ ਨਾ ਸਾਨੂੰ ਸੁੱਖ ਅਤੇ ਨਾ ਤੁਹਾਡਾ ਭਲਾ। ਦੌਲਤ ਸਿੰਘ, ਸੱਚ ਫੁਰਮਾਇਆ ਨੇ ਇੱਕ ਹੋਰ ਬਿਨੈ ਕਰਨੀ ਹੈ ਜਿਸ ਦੇ ਕਰਨ ਲਈ ਅਸੀਂ ਸਾਰੇ ਆਏ ਸਾਂ ਅਤੇ ਨਾਲ ਭਾਈ ਨਿਰਮਾਨ ਸਿੰਘ ਜੀ ਨੂੰ ਲਿਆਏ ਸਾਂ ਕਿ ਆਪ ਤੋਂ ਕੁਛ ਸ਼ੀਤਲਤਾਈ ਪ੍ਰਾਪਤ ਕਰ ਲੈਣ। ਸੰਤ, ਆਗਿਆ ਕਰੋ। ਦੌਲਤ ਸਿੰਘ, ਸਤਸੰਗਤ ਦੀ ਇੱਕ ਬੇਨਤੀ ਹੈ, ਜੇ ਕਦੇ ਆਪ ਇਸ ਗੁਰਪੁਰਬ ਸਪਤਮੀ ਤੱਕ ਠਹਿਰ ਜਾਓ ਅਤੇ ਅਵਤਾਰ ਦੀ ਗੁਰਪੁਰਬ ਕਥਾ ਆਪ ਕਰੋ ਤਾਂ ਬੜੀ ਕਿਰਪਾਲਤਾ ਹੋਵੇ। ਸੰਤ, ਸਦਵਚਨ ਪਾਈ, ਜਿਵ ਜਿਵ ਹੁਕਮ ਤੇ ਵਹਿ ਤੇ ਵਿਕਾਰ, ਸਤਿਗੁਰ ਗੁਰਪੁਰਬ ਜੀ ਦੀ ਸੇਵਾ ਲੈ ਲੈ ਸੀ ਤਾਂ ਮਿਹਰ ਹੈ। ਹਾਲੇ ਆਓ, ਹੁਣ ਸਤਿਗੁਰ ਦਾ ਬਚਨ ਸੁਣੋ ਅਤੇ ਮੇਰੇ ਨਾਲ ਗਾਵੋ ਅਤੇ ਧਾਰਨ ਕਰੋ, ਜੋ ਬਚਨ ਮੰਨ ਲੈਣ ਵਾਲੇ ਮਰਦਾਨੇ ਵਾਂਗੂ ਇਹ ਬਿਖ ਫਲ ਵਰਗਾ ਲੱਗਣ ਵਾਲਾ ਸੰਸਾਰ ਆਪ ਨੂੰ ਬਿਖ ਦਾ ਅਸਰ ਨਾ ਕਰੇ, ਸਗੋਂ ਅੰਮ੍ਰਿਤ ਹੋ ਟੁੱਕੇ। ਪਰ ਇਹ ਗੱਲ ਤਾਂ ਹੋਊ ਜੇ ਸਤਿਗੁਰ ਦੇ ਹੁਕਮ ਮੁਜਬ ਵਰਤਣ ਕਰ ਸੋ। ਆਓ ਮੇਰੇ ਨਾਲ ਗਾਵੋ। ਆਪ ਸਤ ਕੀਆ ਸਭ ਸਤ, ਤਿਸ ਪ੍ਰਭਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਏ ਮਿਲਾਏ, ਕਵਨ ਨਿਕਟ ਕਵਨ ਕਹੀਏ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਇਹ ਪੌੜੀ ਪਿਆਰ ਨਾਲ ਗਾਉਂ ਕੇ ਸਭ ਨੇ ਨਮਸਕਾਰ ਕੀਤੀ ਅਤੇ ਗੁਰਬਾਣੀ ਦੇ ਰਸੀਏ ਤੋਂ ਸਤ ਉਪਦੇਸ਼ ਲੈ ਕੇ ਸੁਖੀ ਹੋ ਕੇ ਸਾਰੇ ਘਰਾਂ ਨੂੰ ਵਿਦਾ ਹੋਏ। ਸੰਤ ਗੁਰਪੁਰਬ ਤੱਕ ਉੱਥੇ ਹੀ ਠਹਿਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।